ਸਭ ਤੋਂ ਸਾਡੀ ਜਿਹੜੀ ਮੁੱਖ ਬਾਣੀ ਹੈ, ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਸ਼ਨ ਕਰੀਏ ਅਤੇ ਪਹਿਲਾਂ ਜਪ ਬਾਣੀ ਆਉਂਦੀ ਹੈ। ਇਹਨੂੰ ਬੜੇ ਸਤਿਕਾਰ ਪਿਆਰ ਨਾਲ ਜਪ ਜੀ ਸਾਹਿਬ ਬੜੇ ਪਿਆਰ ਨਾਲ ਕਹਿੰਦੇ, ਪਰ ਲਿਖਿਆ ਨਹੀਂ ਹੈ। ਸਾਡੇ ਹੱਥਾਂ 'ਚ ਸਰੂਪ ਪਾਇਆ ਸੀ ਕਿਉਂਕਿ ਇਹਦਾ ਗਿਆਨ ਲੈਣਾ, ਪਰ ਇਹ ਅਥਾਹ ਬਾਣੀ ਹੈ, ਇਹਦਾ ਖਿਲਾਰ ਹੀ ਸਾਰਾ ਇਸ ਬਾਣੀ ਦਾ ਗਾਂ ਸਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ, ਮਹੱਲਿਆਂ ਨੇ, ਭਗਤਾਂ ਨੇ ਬੜਾ ਜ਼ੋਰ ਲਾਇਆ ਵੀ ਕਿਸੇ ਤਰ੍ਹਾਂ ਇਹ ਅਕਾਲ ਪੁਰਖ ਦੀ ਜਪ ਬਾਣੀ ਖੁੱਲ੍ਹ ਜਾਏ, ਕਿਉਂਕਿ ਇਹਦੇ 'ਤੇ ਰਾਗ ਕੋਈ ਨਹੀਂ ਹੈ, ਇਹਦੇ 'ਤੇ ਮਹੱਲਾ ਕੋਈ ਨਹੀਂ ਹੈ, ਔਰ ਇਹਦੀਆਂ ਪੌੜੀਆਂ ਨਹੀਂ ਹੈ। ਅਸੀਂ ਸਾਡੀ ਜੀਭ ਕਲਟੀਵੇਟ ਹੋਈ ਹੈ ਜਪਜੀ ਸਾਹਿਬ ਦੀਆਂ ਫਲਾਨੀ ਪੌੜੀ ਜੀ ਪੌੜੀਆਂ ਨਹੀਂ ਹੈ, ਪੌੜੀਆਂ ਢਾਡੀ ਦੀਆਂ ਵਾਰਾਂ ਦੀਆਂ ਹੁੰਦੀਆਂ। ਥੋੜ੍ਹੇ ਜਿਹੇ ਥੰਮ ਰੂਲ ਸਮਝ ਕੇ ਸਾਰਾ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਜਿਹੜੀ ਅਣਭੋਲੀ ਅਣਗਹਿਲੀ 'ਚ ਇਹ ਭੁੱਲ ਹੋ ਰਹੀ ਹੈ, ਪਰ ਬਾਣੀ ਵਿਗੜ ਰਹੀ ਹੈ। ਅਗਲੀ ਜਿਹੜੀ ਸਾਡੇ ਪੁਸ਼ਤ ਆ ਰਹੀ ਹੈ ਉਹ ਕਹੇਗੀ, ਖਰੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਭ ਕੁਛ ਲਿਖੇ ਆ, ਸਾਨੂੰ ਜੀਭ ਉਸ ਤਰ੍ਹਾਂ ਗਜਾਉਣੀ ਚਾਹੀਦੀ ਹੈ ਜੋ ਲਫਜ਼ ਲਿਖੇ ਆ। ਬਾਕੀ ਪਿਆਰ ਸਤਿਕਾਰ ਨਾਲ ਲਾ ਦਿੰਦੇ ਨੇ, ਲੇਕਿਨ ਮਹਾਰਾਜ ਦਾ ਜਿਹੜਾ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ, ਇਹ ਗੁਰੂਆਂ ਦੀ ਬਾਣੀ ਨਹੀਂ ਹੈ, ਉਹਨਾਂ ਨੂੰ ਉੱਤੋਂ ਆਈ ਸੀ, ਔਰ ਇਸ ਕਰਕੇ ਇਹਦੀਆਂ ਪੌੜੀਆਂ ਨਹੀਂ ਆ, ਅੰਕ ਹੈ, ਇਹਦਾ ਹੈਡਿੰਗ ਹੀ ਜਪ ਹੈ ਇਸ ਬਾਣੀ ਦਾ, ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ, ਪੱਪੇ ਨੂੰ ਔਂਕੜ। ਅਸੀਂ ਜਪ ਕਰਨ ਦੀ ਜਿੰਨੀ ਥੀਸਿਸ ਨਾਮ ਜਪਣ ਦੀ ਹੈ ਇਹ ਜਪ ਜੀ ਸਾਹਿਬ 'ਚ ਆ ਰਹੀ ਹੈ, ਜਪ ਬਾਣੀ ਜਿਹਨੂੰ ਕਹਿੰਦੇ। ਅਸੀਂ ਇਹਨੂੰ ਗਾਂ ਹੁਣ ਸਾਰੇ ਜਪ ਕਿਹਾ ਕਰਾਂਗੇ, ਇਸ ਕਰਕੇ ਇਸ ਬਾਣੀ ਦਾ ਹੈਡਿੰਗ ਹੈ ਜਪ। ਉਤਲਾ ਅਸੀਂ ਜਿਹੜਾ ਸਰੂਪ ਹੈ ਉਹ ਪਿਛਲੀ ਸਭ ਚੌਂਕੀ 'ਚ ਅਸੀਂ ਨਖੇੜ ਚੁੱਕੇ ਹਾਂ, ਇੱਥੋਂ ਬਾਅਦ ਅਸੀਂ ਇਹਦੇ ਅੰਕ ਸ਼ੁਰੂ ਕਰਨ ਲੱਗੇ ਹਾਂ। ਲੇਕਿਨ ਜਿਹੜਾ ਅੰਕ ਹੈ, ਅੰਕ ਤੋਂ ਪਹਿਲਾਂ ਜਿਹੜਾ ਸਾਰੀ ਚੀਜ਼ ਆਉਂਦੀ ਹੈ, ਆ ਦੋ ਡੰਡੀਆਂ ਦੋ ਡੰਡੀਆਂ ਅਤੇ ਏਕ ਆ ਪਹਿਲੀ ਲਾਈਨ 'ਚ, ਉਹ ਕੀ ਹੈ? ਪਿੱਛੇ ਨਖੇੜ ਚੁੱਕੇ ਹਾਂ ਸੱਚ ਸਾਡੇ ਲਈ, ਹੁਣ ਪੱਧਰੀ ਜੀ ਸ਼ੇਪ 'ਚ ਕੀ ਹੈ?
ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ, ਗੁਰੇ ਮੰਤਰ ਸ਼ਬਦ, ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ,
ਹੋਈ ਹੈ
ਸੱਚ ਨਾਨਕ ਸੱਚ।
ਅੱਜ ਅਸੀਂ ਆਹ ਪਾਲ ਪਿਛਲੀ ਛੱਡੀ ਸੀ, ਔਰ ਇਹਦੇ ਇੱਥੇ ਗਿਆਨ ਅਸੀਂ ਛੱਡਿਆ ਸੀ। ਭੁੱਖਿਆਂ ਭੁੱਖ ਨਾ
ਭੁੱਖ
ਨਾ ਉਤਰੀ ਭੁੱਖ ਨਾ ਉਤਰੀ ਹੈ। ਇੱਥੋਂ ਅਸੀਂ ਗਾਂ ਗਿਆਨ ਤੋਰਨਾ ਹੈ। ਇਹ ਅੰਨ ਦੀ ਭੁੱਖ ਨਹੀਂ ਹੈ, ਰੋਟੀਆਂ ਪਾਣੀ ਦੀ ਜਾਂ ਸਾਰੀ ਦੀ, ਇਹ ਉਹ ਭੁੱਖ ਹੈ ਜਿਹੜਾ ਬਾਬਾ ਨਾਨਕ ਆਪਣਾ ਸ਼ਬਦ ਦੇ ਰਿਹਾ ਹੈ। ਇਸ ਭੁੱਖਿਆਂ ਭੁੱਖ ਨਾ ਉਤਰੀ ਤੇ, ਕਿਉਂਕਿ ਅਸੀਂ ਬਾਣੀ ਨੂੰ ਬਾਣੀ ਨਾਲ ਖੋਲ੍ਹਣਾ ਔਰ ਮੁਹੱਲੇ ਪਹਿਲੇ ਦੀ ਬਾਣੀ ਪਹਿਲਾਂ ਲੈਣੀ ਚਾਹੀਦੀ ਹੈ, ਕਿਉਂਕਿ ਉਹ 'ਚ ਸਿਹਾਰੀਆਂ ਅਤੇ ਔਂਕੜ ਬਚੇ ਪਏ ਆ। ਬਾਕੀ ਸਾਰੀ ਬਾਣੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਗਾਇਬ ਹੈ, ਪੂਰੀ ਸਮਝ ਨਹੀਂ ਆਏਗੀ। ਭੁੱਖਿਆਂ ਭੁੱਖ ਨਾ ਉਤਰੀ, ਅਕਾਲ ਪੁਰਖ ਨਾਨਕ ਜੋਤ ਨੂੰ ਕਹਿ ਰਿਹਾ ਹੈ ਕਿ ਇਹ ਐਸੀ ਭੁੱਖ ਹੈ ਚੰਦਰੀ, ਇਹ ਨਹੀਂ ਉਤਰਨੀ। ਔਰ ਸਭ ਤੋਂ ਵੱਡੀ ਭੁੱਖ ਜਿਹੜੀ ਤੈਨੂੰ ਇਨਸਾਨ ਜਾਮੇ 'ਚ ਪੈਣੀ ਹੈ ਜਦੋਂ ਤੂੰ ਜੰਮਣ ਤੋਂ ਬਾਅਦ ਸਾਰੀ ਉਮਰ ਹੀ, ਉਹ ਕੀ ਹੈ? ਰੂਪੀ ਭੁੱਖ ਨਾ ਉਤਰੇ, ਜਾਂ ਦੇਖਾਂ ਤਾਂ ਭੁੱਖ ਹੈ।
ਰੂਪੀ ਭੁੱਖ ਨਾ ਉਤਰੇ,
ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਪਰ ਤੂੰ ਪਾਣੀ ਨਹੀਂ ਪਾਉਂਦਾ, ਤੂੰ ਅੱਗ ਦੇ ਵਿੱਚ ਲੱਕੜਾਂ ਸੁੱਟੀ ਜਾਂਦਾ ਵੀ ਕਿਸ ਤਰ੍ਹਾਂ ਬੁਝ ਜਾਏ। ਲੱਕੜਾਂ ਨਾਲ ਤਾਂ ਹੋਰ ਭਾਂਬੜ ਵਾਲਣੇ, ਜੇ ਰੂਪ ਦੇਖੇਗਾ ਦੁਨੀਆ 'ਚ ਉਹਦੇ ਨਾਲ ਭੁੱਖ ਨਹੀਂ ਮਿਟਣੀ, ਸਗਾਂ ਹੋਰ ਰੂਪ ਦੇਖਣ ਦੀ ਆਦਤ ਪੈ ਜਾਣੀ। ਇਸ ਕਰਕੇ
ਰੂਪੀ ਭੁੱਖ ਰਾ
ਬਾਬਾ ਨਾਨਕ ਕਹਿੰਦਾ ਤੂੰ ਤਾਂ ਦੁਖੀ ਦੁਨੀਆ 'ਤੇ ਹੇੜ ਰਹੀ, ਤੂੰ ਤਾਂ ਦੁਨੀਆ ਜਾਣ ਕੇ ਦੁਖੀ ਦੁਖੇ ਇਸ ਦੇਖਣ ਦੇ ਜਿਹੜੀ ਰੂਪ ਦੇ ਹੈ, ਤੇਰੀ ਭੁੱਖ ਨਹੀਂ ਮਿਟਣੀ ਸਗਾਂ ਹੋਰ ਵਧਣੀ ਹੈ। ਅਤੇ ਤੂੰ ਤਾਂ ਦੁੱਖ ਇੱਥੋਂ ਸ਼ਬਦ ਸਲੋਕ ਸ਼ੁਰੂ ਕਰ ਦੇ।
ਦੁਖੀ ਦੁਖੀ ਦੁਨੀ ਸਹੇੜੀਏ,
ਸ਼ੁਰੂ ਹੋਣ ਤੋਂ ਪਹਿਲਾਂ ਕੋਈ ਨਾਲ ਨਾ ਬੋਲੇ, ਪਹਿਲਾਂ ਦੇਖ ਲਓ ਸਾਰੀ ਚੀਜ਼, ਸੁਣ ਕੇ ਫਿਰ ਨਾਲ ਰਲ ਕੇ ਸੇਵਾ ਕਰੋ।
ਦੁਖੀ ਦੁਨੀ ਸਹੇੜੀਏ
ਪੰਜਾਬੀ ਦਾ ਲਫ਼ਜ਼ ਹੈ, ਕੋਈ ਸੰਸਕ੍ਰਿਤ ਦੇ ਲਫ਼ਜ਼ ਨਹੀਂ। ਦੇਖਿਓ ਤਾਂ ਮਾਣ ਹੈ ਪੰਜਾਬੀ ਗੁਰਮੁਖੀ ਬੋਲੀ ਨੂੰ, ਵੀ ਦੁਨੀਆ ਦਾ ਸਭ ਤੋਂ ਵੱਡਾ ਬ੍ਰਹਮ ਗਿਆਨ ਕੰਪਲੀਟ ਗੁਰਮੁਖੀ ਲਿਪੀ 'ਚ ਆਇਆ, ਪੰਜਾਬ ਦੀ ਧਰਤੀ 'ਤੇ ਆਇਆ ਔਰ ਸੰਸਕ੍ਰਿਤ 'ਚ ਨਹੀਂ ਆਇਆ।
ਦੁਖੀ ਦੁਨੀ ਸਹੇੜੀਏ,
ਜਾਏ ਤਾਂ ਲੱਗੇ ਦੁੱਖ,
ਇਹ ਦੁਖੀ ਦੁਨੀ ਸਹੇੜੀਏ।
रस शरीर के
रस शरीर के
रस शरीर के
रस शरीर के
जेते रस शरीर के ते लगे दुख हे
जेते रस शरीर के ते लगे दुख
नानक सच के नाम
नानक सच नाम बिन किसे न लगती भूख
भूखे भूखे देवतियां दियां पूरियां इंद्रपुरी फलानीपुरी ब्रह्मपुरी सारियां जिन्नियां गां आकाश दे विच सूक्ष्म शरीर च इन्हां देवतियां नूं देवतियां दी जून मिली है उत्थे की हो रहियां मोहनियां मनमोहन नाच हो रहे गाने हो रहे और आप भुख रूपां दी सारी जिन्नी हूरां परियां महाराज कहिंदा साडी बाणी कहिंदी है तू शरीर ते रसां च इन्ना खुब्बा गुरु अमरदास साहब कह रहे ने जे लख इस्त्रियां भोग करें बिन सतगुर सुख ना हो लखा इस्त्रियां दे भोग कर लो लेकिन जड़ा सतगुर पावर लभी उहदे बगैर सुख नहीं तुहानू मिलना इस करके जड़ी ये भुख है महाराज ना ऐसी डरावनी भुख है जड़ी हटती नहीं अरे नाम जपन ठंडी हो जाती है बाबा नानक स्लोक च कहिंदा भी हे बाबा नानक जी तैनू इन्नियां सुरगां दियां मोहनियां इस्त्रियां दे दे ते तू फिर नाम जपना छड़ देंगे नाम छड़ दे तैनू शब्द ही बाबे नानक दा कह रहा सुरगे दियां मोहनियां इस्त्रियां होवन अगली तुक है ਉਹ ਤਾਂ ਸਾਰਾ ਸ਼ਬਦ ਤੁਲਿਆ ਪਿਆ ਹੈ ਉਹ ਕਹਿੰਦੇ ਮੋਹਣੀਆਂ ਸੁਰਗਾਂ ਦੀਆਂ ਮੋਹਣੀਆਂ ਇਸਤਰੀਆਂ ਜਿਹਦੇ ਕਰਕੇ ਇੰਨਾ ਖੂਨ ਖਰਾਬਾ ਇਸਲਾਮ 'ਚ ਹੋ ਰਿਹਾ ਇਹਨਾਂ 'ਚ ਲਿਖਿਆ ਸ਼ਰ੍ਹਾਂ 'ਚ ਵੀ ਜਿੰਨੇ ਕਾਫਰ ਮਾਰੋਗੇ ਉਨੀਆਂ ਤੁਹਾਨੂੰ ਹੂਰਾਂ ਮਿਲਣਗੀਆਂ ਗਾ ਜਿਹੜਾ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਮਹਾਰਾਜ ਕਹਿੰਦਾ ਮੈਂ ਨਹੀਂ ਹਟਣਾ ਨਾਮ ਜਪਣਾ ਇਹ ਮੈਂ ਚਾਲੂ ਮਾਰਦਾ ਇਹਨਾਂ ਨੂੰ ਉਹ ਕਹਿੰਦਾ
पीत है सलाहना पीत है सलाहना पीत है सलाहना
ਬਾਬੇ ਦਾ ਚਾਅ ਨਹੀਂ ਸੀ ਬਾਬੂ ਕਹਿੰਦਾ ਮੈਂ ਤਾਂ ਚੜਿਆ ਮੈਨੂੰ ਹੋਰ ਕਿਸੇ ਚੀਜ਼ ਦਾ ਚਾਅ ਨਹੀਂ ਹੈ ਸੁਖਮਨੀ ਸਾਹਿਬ ਨੂੰ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਣਾ, ਪਰ ਇਸ ਗੱਲ ਦਾ ਨਾ ਦੇਖਣਾ ਉਹਦੀ ਤੁਕ ਹੈ। ਪਰ ਤੇਰਿਆ ਰੂਪ ਨਾ ਪੇਖੇ, ਸਾਧ ਕੀ ਤਹਿਲ ਸੰਤ ਸੰਗ ਹੇਤ, ਸੰਗੇ ਹੇਤ
ਸੰਤ ਸੰਗੇ ਹੇਤ।
ਉਹ ਰੂਪ ਪਾਲਣਾ ਜਾਇਆ, ਸੰਤ ਤੇ ਸਾਧ ਇਕੱਠੇ ਆ ਗਏ, ਇੱਕੋ ਗੱਲ ਹੈ। ਸੰਤ ਇਜ ਇਕੁਅਲ ਟੂ ਸਾਧ ਇਜ ਇਕੁਅਲ ਟੂ ਸਤਿਗੁਰੂ। ਇਹ ਤਿੰਨੇ ਚੀਜ਼ਾਂ ਬਾਣੀ 'ਚ ਪਾਏ, ਕਈ ਲਫਜ਼ਾਂ 'ਚ ਆਉਣਗੀਆਂ, ਪਰ ਮਹਾਰਾਜ ਕਹਿੰਦਾ ਉਸ ਦੇਖ ਰੂਪ ਭੁੱਖ ਭਗਤਾਂ ਨੇ ਕਿੱਦਾਂ ਲੱਸਦੀ ਹੈ, ਉਹ ਕਿਹੜਾ ਰੂਪ ਦੇਖਦੇ ਹੈ।
ਆਨੂ ਤੇਰਾ ਦਰਸਾ
ਸੰਤ
ਸੱਚਾ ਸਿਰ ਜਨ
ਤੇਰਾ ਰੂਪ ਅਗੰਮ ਹੈ ਮਹਾਰਾਜ ਗੁਰੂ ਨਾਨਕ ਆਪਣੇ ਮਹਿਬੂਬ ਦੀ ਸਾਹਿਬ ਦੀ ਐਡੀਆਂ ਸੋਹਣੀਆਂ ਕਹਿੰਦੇ ਉਹਦੀਆਂ ਅੱਖਾਂ ਤੇ ਲੰਮੇ ਵਾਲ ਆ ਮੈਂ ਕੀ ਕਰਾਂ ਤੇਰੇ ਬੰਕੇ ਲੋਇਨ ਉਹ ਤੇਰੀ ਐਸੀ ਸੋਹਣੀ ਦੰਦ ਹੈ ਦੰਤ
ਤੇਰੇ
ਰੂਪ ਕਾਹਦੇ ਨਾਲ ਮਾਰ ਕਰਦਾ ਹੈ ਸੋਹਣੇ ਨੱਕ ਜਿਨ ਲੰਬੜੇ ਵਾਲਾ
ਸੋਹਣੇ ਨੱਕ ਲੰਬੜੇ ਵਾਲਾ
ਉਹਦੇ ਨੈਣ ਦੇਖ ਤੇਰੇ
ਤੇਰਾ ਰੂਪ ਅਗੰਮ ਹੈ ਤੇਰਾ ਰੂਪ ਅਗੰਮ ਹੈ
ਅਨੂਪ ਤੇਰਾ ਦਰਸਾ ਭਗਤਾਂ ਕੀ
ਸੰਤਾਂ ਕੀ
ਇਹਦੇ ਸਪੈਲਿੰਗ ਜਿੱਦਾਂ ਲਿਖੇ ਉੱਦਾਂ ਗਾਓ ਸੁਣ ਕੇ ਭੁੱਖਿਆਂ ਭੁੱਖ ਨਾ ਉਤਰੀ
ਭੁੱਖਿਆਂ ਭੁੱਖ ਨਾ ਉਤਰੀ
ਦੇਵਤੇ ਜਿੰਨੀ ਦੁਨੀਆ ਮਰਜ਼ੀ ਜਿੰਨੀ ਇੰਨੀ ਇੰਨੀ ਬਿਊਟੀ ਹੈ ਕਹਿੰਦੇ ਮੈਂ ਇਹਦੇ ਨਾਲ ਤੇਰੀ ਭੁੱਖ ਨਹੀਂ ਉਤਰਨੀ ਉਹ ਕੀ ਹੈ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਭੁੱਖ ਆਓ ਅਗਲਾ ਲਾਈਨ ਲਈਏ ਸਹਿਸ ਸਿਆਣਪ
ਲੱਖ ਸਹਿਸ ਸਿਆਣਪ ਲੱਖ
ਤਾਂ ਇੱਕ ਨਾ ਚੱਲੇ
ਨਾਲੇ
ਲੱਲੀ ਦੀ ਸਿਆਰੀ ਬੁਲਾਓ ਤਾਂ
ਇੱਕ ਨਾ ਚੱਲੇ ਨਾਲੇ
ਭੈਸ ਸਿਆਰਾ
ਲੱਖ ਹੋਏ
ਬੜੇ ਗੁਰੂ ਨਾਨਕ ਦੇ ਇਸ ਗਿਆਨ ਤੋਂ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਪੰਡਿਤਾਂ ਦਾ ਇਹਨਾਂ ਦਾ ਇੰਟਲੈਕਚੁਅਲ ਬੰਦਿਆਂ ਦਾ ਸਿਆਣਿਆਂ ਦਾ ਐਡਾ ਜ਼ੋਰ ਸੀ ਇੱਕ ਸ਼ਬਦ ਆਉਂਦਾ ਗੁਰੂ ਰਾਮਦਾਸ ਸਾਹਿਬ ਦਾ ਅਤੇ ਮੈਂ ਤਾਂ ਕੁਛ ਵੀ ਨਹੀਂ ਨਾ ਮੈਨੂੰ ਪੜ੍ਹਿਆ ਮੈਂ ਨਾ ਕੁਛ ਨਹੀਂ ਹੈ ਮੈਂ ਕੀ ਕਰਾਂ ਤਾਂ ਉਹ ਸ਼ਬਦ ਦਿੰਦੇ ਨੇ ਵੀ ਉਹ ਇੱਕ ਜਿੰਨੀਆਂ ਸਿਆਣਫਾਂ ਦੁਨੀਆਂ 'ਚ ਕਰ ਲਓ ਔਰ ਜਿੰਨੇ ਮਰਜ਼ੀ ਲੇਖ ਲਿਖ ਲਓ ਪੜ੍ਹਾਈਆਂ ਲਿਖ ਲਓ ਜਿੰਨੇ ਇਹਦੇ ਰੱਬ ਦੇ ਉੱਤੇ ਵੀ ਹੋਰ ਸਾਰੀਆਂ ਕਿਤਾਬਾਂ ਲਿਖੀ ਚੱਲੋ ਮਹਾਰਾਜ ਕਹਿੰਦੇ ਇੱਕ ਵੀ ਨਾਲ ਨਹੀਂ ਜਾਣੀ ਸਵਾਏ ਨਾਮ ਜਪਣ ਥੋਂ ਉਹ ਐਕਸ਼ਨ ਇੱਕ ਜਾਂਦਾ ਨਾਲ ਬਾਕੀ ਇਹ ਸਿਆਣਪਾਂ ਨਹੀਂ ਨਾਲ ਜਾਂਦੀਆਂ ਅਤੇ ਉਹਦੇ 'ਤੇ ਅਸੀਂ ਸ਼ਬਦ ਦੇ ਰਹੇ ਹਾਂ ਗੁਰੂ ਅਮਰਦਾਸ ਸਾਹਿਬ ਦਾ ਗੁਰੂ ਰਾਮਦਾਸ ਸਾਹਿਬ ਦਾ ਪੰਡਿਤ ਸ਼ਾਸਤਰ ਸਿਮਰਤ ਪੜਿਆ
ਪੰਡਿਤ ਸ਼ਾਸਤਰ ਸਿਮਰਤ
ਜੋਗੀ ਗੋਰੇ
पुरख हर हर जप पड़े
ਸਟੋਕ ਲਾਈ ਅਖੀਰਲੇ ਸਲੋਕਾਂ ਚ ਪੜਿਆ ਪੜਿਆ ਮੂਰਖ ਜਿਸ ਅੰਦਰ ਲਭ ਲੋ ਮੋਹੰਕਾਰ ਜਿਸ ਅੰਦਰ ਲਭ ਲੋ ਹੰਕਾਰ ਪੜਿਆ ਮੂਰਖ
ਆਖੀਐ
ਇਹ ਪੜਿਆ ਮੂਰਖ
ਆਖੀਐ
ਸਹਿਸ ਸਿਆਣਪਾ
ਲੱਖ ਹੋਵੇ
ਤਾਂ
ਇੱਕ ਨਾ ਚੱਲੇ ਨਾਲੇ
ਅੱਗੇ ਕੁਐਸਚਨ ਮਾਰਕ ਹੈ ਕਿਵ ਸੱਚੇ ਯਾਰਾਂ ਕਿਵ ਕੂੜੇ ਟੁੱਟੇ ਪਾਲੇ ਕੂੜੇ ਟੁੱਟੇ ਪਾਲੇ ਕਿੱਦਾਂ ਮੈਂ ਵੀ ਸਚਿਆਰਾ ਬਣ ਜਾਵਾਂ ਅਤੇ ਜਿਹੜੀ ਪਾਲ ਦੀ ਝੂਠ ਦੀ ਕੰਧ ਹੈ ਪਾਲ ਮੈਨੇ ਕੰਧ ਇਹ ਕਿੱਦਾਂ ਟੁੱਟੇ ਅੰਦਰੋਂ ਇਸ ਕਰਕੇ ਕਿਵ ਸਚਿਆਰਾਂ ਹੋਈ ਹੈ ਕਿਵ ਕੂੜੇ ਟੁੱਟੇ ਪਾਲੇ ਇਹ ਕਿੱਦਾਂ ਕੂੜ ਦੀ ਪਾਲ ਦੀਵਾਰ ਅੰਦਰੋਂ ਟੁੱਟੇ ਮਹਾਰਾਜ ਕਹਿੰਦਾ ਹੁਕਮੇ ਰਜਾਈ ਅੰਕ ਖਤਮ ਹੋਇਆ ਜਪ ਦਾ ਔਰ ਅਖੀਰ 'ਤੇ ਆ ਗਿਆ ਹੁਕਮੇ ਰਜਾਈ ਚੱਲਣਾ ਅੱਜ ਇਹਦਾ ਅਸੀਂ ਸ਼ਬਦਾਂ ਨਾਲ ਸ਼ਬਦ ਖੋਲ੍ਹਣੇ ਹੈ ਅੱਗੇ ਮਹਾਰਾਜ ਆਹ ਕੀ ਲਿਖ ਗਏ ਨਾਲ ਹੀ ਨਾਨਕ ਲਿਖਿਆ ਨਾਲੇ ਜੇ ਤੂੰ ਉਹਦੇ ਹੁਕਮ 'ਚ ਵੀ ਚੱਲੇਗਾ ਨਾ ਤਾਂ ਵੀ ਤੇਰਾ ਜਿਹੜਾ ਪਿਛਲਾ ਚਿੱਠਾ ਹੈ ਨਾ ਪਿਛਲੇ ਜਨਮ ਦੀਆਂ ਕਰਤੂਤਾਂ ਉਹ ਤੇਰੇ ਨਾਲ ਉਹ ਵੀ ਉਹਨੇ ਭੁਗਤਾਉਣੀਆਂ ਇਸੇ ਕਰਕੇ ਨਾਮ ਜਪਣ ਵਾਲਿਆਂ ਨੂੰ ਬਹੁਤਾ ਸੁੱਖ ਨਹੀਂ ਮਿਲਦਾ ਹੁੰਦਾ ਪਹਿਲਾਂ ਉਹਨਾਂ ਦਾ ਪਿਛਲਾ ਲੇਖਾ ਨਿਬੇੜਦਾ ਅਗਲਾ ਨਾਨਕ ਲਿਖਿਆ ਨਾਲੇ ਹੈ ਇਹ ਮਤ ਸਮਝ ਤੂੰ ਬਸ ਮੈਂ ਨਾਮ ਜਪ ਲਿਆ ਤਾਂ ਛੁੱਟ ਜਾਵਾਂਗਾ ਨਹੀਂ ਜਿਹੜੀ ਤੂੰ ਉਹ ਟੇਪ ਚਾੜੀ ਅਸੀਂ ਪਿੱਛੇ ਲੈ ਚੁੱਕੀ ਹਾਂ ਕਰਨੀ ਕਾਗਜ਼ ਮਨ ਮਨ ਸਵਾਣੀ ਬੁਰਾ ਭਲਾ ਦੋਈ ਲਿਖ ਪਏ ਇਸ ਕਰਕੇ ਉਹ ਵੀ ਚੱਲਣੀ ਹੈ ਤੂੰ ਕਾਬਰੀ ਨਾ ਲੇਕਿਨ ਨਾਮ ਜਪਣ ਵਾਲਾ ਇਸ ਬਾਣੀ ਦੀ ਓਟ ਲੈ ਕੇ ਭਾਣੇ ਨੂੰ ਸਮਝ ਜਾਂਦਾ ਹੁਕਮ ਨੂੰ ਸਮਝ ਜਾਂਦਾ ਹੁਕਮ ਕੀ ਹੈ ਹੁਕਮ ਰਜਾਈ ਚੱਲਣਾ ਕੀ ਹੈ ਜੋਗੀ ਅੰਦਰੇ ਜੋਗੀਆ ਤੂੰ ਭੋਗੀ ਸ਼ਬਦ ਇੱਥੋਂ ਸ਼ੁਰੂ ਹੁੰਦਾ ਕੱਢ ਲਿਓ ਜਾ ਕੇ ਇਹਦੇ 'ਚ ਹੁਕਮ ਲਿਖੇ ਆ ਅਕਾਲ ਪੁਰਖ ਦਾ ਹੁਕਮ ਮਾਨਸ ਜਨਮ ਨੂੰ ਕਿਹੜਾ ਹੈ ਅਤੇ ਇੱਥੋਂ ਸ਼ਬਦ ਸ਼ੁਰੂ ਹੋਏਗਾ ਲੇਕਿਨ ਅਸੀਂ ਹੁਕਮ 'ਤੇ ਆਉਂਦੇ ਹਾਂ ਅਖੀਰ 'ਤੇ ਗੁਰੂ ਬਾਬੇ ਨਾਨਕ ਨਾਨਕੇ ਹੁਕਮ 'ਤੇ ਸੱਟ ਮਾਰੀ ਵੀ ਮੈਂ ਕੀ ਕਰਾਂ ਉਹ ਕਹਿੰਦੇ ਏਕੋ ਨਾਮ ਹੁਕਮ ਸਤਿਗੁਰ ਸਤਿਗੁਰ ਨਹੀਂ ਆ ਉੱਥੇ ਆਹੋ ਤੇ ਭੁਲੇਖਾ ਸਾਰੀ ਸਿੱਖ ਨੂੰ ਪਿਆ ਜੀ ਵੀ ਨਾਨਕ ਸਤਿਗੁਰ ਹੈ। ਸਾਡਾ ਸਤਿਗੁਰ ਹੋਰ ਕੌਣ ਹੋ ਸਕਦਾ, ਨਾਨਕ ਸਤਿਗੁਰ ਦੀ ਆ ਬੁਝਾਏ ਜਾਂ ਸਾਨੂੰ ਬੁਝਾ ਦਿੱਤਾ ਨਾਨਕ ਸਤਿਗੁਰ। ਸਾਡੇ ਬੜੇ ਬੜੇ ਸਾਰੀ ਉਮਰ ਕਈ ਕਈ ਸਾਲਾਂ ਦੇ ਸਾਡੇ ਸਾਥੀ ਇੰਨੀ ਖੋਜ ਕਰਦੇ ਕਰਦੇ ਆਣ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਭਈ ਬਾਬਾ ਨਾਨਕ ਸਾਹਿਬ ਤੁਸੀਂ ਕਹਿੰਦੇ ਹੋ ਤੁਸੀਂ ਹੋਰ ਹੀ ਸਤਿਗੁਰ ਕੱਢ ਲਿਆ ਜਈ ਦੇ ਨਹੀਂ। ਆਹ ਦੇਖੋ ਨਾਨਕ ਸਤਿਗੁਰ ਨਹੀਂ ਹੈ, ਨਾਨਕ ਸਤਿਗੁਰ ਦੀ ਆ ਬਜਾਏ ਜੀ। ਮੈਂ ਕਿਹਾ ਜਰਾ ਸ਼ਬਦ 'ਤੇ ਲਿਆਓ, ਉਹ ਸਤਿਗੁਰ ਦੀ ਆ ਬਜਾਏ ਨਹੀਂ ਹੈ ਵੀ ਸਤਿਗੁਰ ਬੁਝਾਤਾ ਮੈਨੂੰ ਨਾਨਕ ਦੇਵ, ਉਹ ਸਤਿਗੁਰੇ ਦੀ ਆ ਬਜਾਏ ਜੀ। ਮੈਂ ਕਿਹਾ ਰਾਰੇ ਨੂੰ ਸਿਆਰੀ ਜੋਗੀ ਅੰਦਰ ਜੋਗੀ ਆ, ਅਖੀਰ 'ਤੇ ਨਾਨਕ ਸਤਿਗੁਰ ਕਿੱਦਾਂ ਹੋ ਸਕਦਾ? ਉਹ ਆਪਣਾ ਸ਼ਬਦ ਲਿਖ ਕੇ ਜੋਗੀ ਅੰਦਰ ਜੋਗੀ ਆ, ਉਹ ਆਪੇ ਸਤਿਗੁਰ ਬਣ ਗਿਆ। ਅਖੀਰ 'ਤੇ ਆਣ ਕੇ ਸਤਿਗੁਰ ਨਾਨਕ ਦੇ ਅੰਦਰ ਆਇਆ ਸੀ ਉਹ ਪਾਵਰ। ਉਹ ਲਿਖਦੇ ਨੇ ਵੀ ਮੇਰਾ ਸਤਿਗੁਰ ਮੇਰੇ ਅੰਦਰ ਆਇਆ ਪਰ ਮੈਂ ਨਾਨਕ ਨਹੀਂ ਚਾਹਾਂ, ਮੈਨੂੰ ਕੀ ਹੈ, ਮੇਰੇ ਅਕਾਲ ਪੁਰਖ ਨੇ ਇੱਕੋ ਹੁਕਮ ਦੇ ਦਿੱਤਾ ਵੀ ਜਿਹੜਾ ਉਹ ਸਤਿਗੁਰ ਹੈ ਉਹਦਾ ਹੁਕਮ ਹੈ ਸਤਿਗੁਰ ਦਾ ਕੀ ਵੀ ਨਾਮ ਹੀ ਜਪੀ ਜਾਣਾ ਉਹਦਾ ਸਭ ਤੋਂ ਵੱਡਾ ਹੁਕਮ ਮਨਾਉਣਾ। ਇਸ ਕਰਕੇ ਨਾਨਕ ਸਤਿਗੁਰੇ ਮੇਰੇ ਸਤਿਗੁਰੇ ਨਾਲ ਬਾਬਾ ਨਾਨਕ ਕਹਿੰਦਾ ਮੈਨੂੰ ਇੱਕ ਹੁਕਮ ਯਾਦਤਾ ਭਈ ਤੂੰ ਨਾਮ ਜਪੀ ਚਲੀ ਨਾਨਕ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਹੋ ਜਾਏ ਨਾਨਕ ਸਤਿਗੁਰ ਦੀਆ ਹੋ ਜਾਏ ਇੱਕ ਨਾਮ ਹੁਕਮ ਹੈ। ਮਹਾਰਾਜ ਦੇ ਪੱਤਰੇ ਖੋਲ੍ਹ ਕੇ ਦਰਸ਼ਨ ਕਰਕੇ ਪਿਆਰ ਸਤਿਕਾਰ ਨਾਲ ਜਿਹੜਾ ਸ਼ਬਦ ਆਉਂਦਾ ਔਰ ਉਹ ਵੀ ਮਿੱਥੇ ਆ ਵੀ ਖੱਬਿਓ ਬੰਨੇ ਉੱਤੋਂ ਜਿਹੜਾ ਸ਼ਬਦ ਆ ਉਹ ਲੈਣਾ ਹੈ, ਹੋਰ ਨਹੀਂ ਤੁਸੀਂ ਦੇਖ ਸਕਦੇ, ਮਰਿਆਦਾ ਹੈ ਆਪਣੀ ਬਣਾਈ ਹੈ। ਬਾਕੀ ਸਫੀਆਂ ਨੇ ਕੀ ਪਾਪ ਕੀਤੇ ਆ ਉਹਦੇ ਦਰਸ਼ਨ ਨਹੀਂ ਕਰਾ ਸਕਦੇ ਸਾਨੂੰ, ਬਲਾਬਲ ਰਾਗ ਦੇ ਕਰਾਉਣੇ ਜਿੱਥੇ ਚੰਗੇ ਜਿਹੇ ਹੁਕਮਨਾਮੇ ਤੋਂ ਖੱਬੇ ਬੰਨਿਓ ਤਾਂ ਜਿਹੜਾ ਸਾਰਾ ਹੁਕਮਨਾਮਾ ਬਾਹਰ ਬੋਰਡ 'ਚ ਲਿਖ ਦਿੱਤਾ ਜਾਂਦਾ, ਬਾਣੀ ਤੋਂ ਉਲਟ ਹੈ। ਬਾਬੇ ਨਾਨਕ ਨੂੰ ਪਿੱਠ ਦੇ ਕੇ ਇਹਨੂੰ ਹੁਕਮਨਾਮਾ ਬਣਾ ਰਹੇ ਹੋ। ਹੁਕਮਨਾਮਾ ਕੀ ਆ? ਬਾਬਾ ਨਾਨਕ ਆਪ ਲਿਖਦਾ ਇੱਕ ਨਾ ਹੁਕਮ ਹੈ ਇੱਕ ਨਾਮ ਹੁਕਮ ਹੈ ਨਾਨਕ ਸਤਿਗੁਰੇ ਸ਼ਬਦ ਸਤਿਗੁਰੂ ਬਾਬਾ ਜੀ ਨਾਨਕ ਦਾ ਸ਼ਬਦ ਹੋਵੇ ਤੁਹਾਡੇ ਸਾਹਮਣੇ ਰੋਜ਼ 'ਚ ਤਿੰਨ ਚਾਰ ਵਾਰੀ ਨਾਮ ਆਉਂਦਾ ਜੋਗੀ ਅੰਦਰ ਜੋਗੀ ਆ ਤੂੰ ਭੋਗ ਬਾਬੇ ਨਾਨਕ ਦਾ ਸ਼ਬਦ। ਉਹ ਕਹਿੰਦਾ ਮੇਰੇ ਸਤਿਗੁਰੂ ਹੁਣ ਜੇ ਸਤਿਗੁਰੇ ਨਾ ਪੜਾਂਗੇ ਅਰਥਾਂ ਦੇ ਅਨਰਥ ਹੋ ਰਹੇ, ਇਸ ਕਰਕੇ ਮੇਰੇ ਸਤਿਗੁਰ ਨਾ ਮੈਨੂੰ ਨਾਮ ਹੀ ਬੁਝਾਇਆ ਮੈਂ ਨਾਮ ਹੀ ਜਪਣਾ। ਇਸ ਕਰਕੇ ਜਿਹੜਾ ਹੁਕਮ ਕੀ ਹੈ ਇਨਸਾਨੀ ਜਾਮੇ ਨੂੰ ਹੁਕਮ ਸਿਰਫ ਨਾਮ ਜਪਣ ਦਾ ਕਿਉਂਕਿ ਉਹਦੇ ਬਗੈਰ ਛੁੱਟ ਨਹੀਂ ਸਕਦਾ, ਪਰ ਖਿਆਲ ਰੱਖੇ ਘਾਬਰੇ ਨਾ ਉਹਦਾ ਲਿਖਿਆ ਵੀ ਨਾਲੇ ਹੀ ਹੈ। ਉਹ ਮਤ ਕਹੇ ਵੀ ਮੈਂ ਛੁੱਟ ਜਾਣਾ ਨਾਮ ਜਪ ਕੇ ਹੀ, ਪਰ ਲਿਖਾ ਸਾਰਾ ਪੂਰਾ ਹੋਣਾ ਨਾਮ ਜੂੰ ਜੂੰ ਜਪੇਗਾ ਇਹ ਪਾਪ ਪਿਛਲੇ ਵੀ ਹੁਣ ਵੀ ਦਗਦ ਹੁੰਦੇ ਜਾਣਗੇ। ਹੋਰ ਕੋਈ ਦਾਰੂ ਨਹੀਂ ਹੈ, ਕੋਈ ਇਲਾਜ ਨਹੀਂ ਹੈ, ਕੋਈ ਉਪਾਅ ਨਹੀਂ ਹੈ, ਨਹੀਂ ਤਾਂ ਕਰਮਾਂ ਦਾ ਫਲ ਚੌਟ ਚੌਟ ਜਨਮਾਂ ਤੱਕ ਭੁਗਤਣਾ ਪੈਂਦਾ ਹੈ। ਵੱਡੀਆਂ ਵੱਡੀਆਂ ਰਿਲੀਜੀਅਸ ਬੁੱਕਾਂ ਗੀਤਾ 'ਚ ਲਿਖਿਆ ਇਹ ਅਰਜਨ ਆ ਜਿਹੜਾ ਤੂੰ ਤੇਰੇ ਕੰਡਾ ਵੱਜਿਆ ਹੈ ਤੈਨੂੰ ਦੁੱਖ ਲੱਗਾ ਪਰ ਮੇਰੀ ਦਿਵ ਦ੍ਰਿਸ਼ਟੀ 'ਚ ਆ ਰਿਹਾ ਤੂੰ ਚੌਟਵੇਂ ਜਨਮ 'ਚ ਕੋਈ ਟਿੱਡਾ ਫੜ ਕੇ ਕਣਕਾਂ ਤੂੰ ਜਿਹੜਾ ਹਰਾ ਜਿਹਾ ਹੁੰਦਾ ਉਹਦੇ 'ਚ ਸੂਲ ਗੱਡ ਕੇ ਤਾਂ ਤੂੰ ਭੁਆ ਰਿਹਾ ਸੀ ਉਹਨੂੰ ਵੀ ਸਵਾਦ ਲੈ ਰਿਹਾ ਸੀ ਨਿੱਕੇ ਤੂੰ ਨਿੱਕੇ ਸਾਡੇ 'ਤੇ ਜਪ 'ਚ ਹੀ ਲਿਖਿਆ ਕਰਮੀ ਕਰਮੀ ਸੱਚਾ ਆਪ ਸੱਚਾ ਸੱਚਾ ਆ। ਇਨਕਮ ਟੈਕਸ ਜਦੋਂ ਲਾਉਂਦੇ ਆ ਪਤਾ ਕੀ ਕੱਢਦੇ ਆ? ਇਨਕਮ ਟੈਕਸ ਇੰਨਾ ਟੈਕਸ ਸਾਰਾ ਲਿਸਟਾਂ ਬਣਾ ਕੇ ਆਉਂਦੀਆਂ ਜੀ ਆ, ਉਹ ਕਹਿੰਦੇ ਯਾਰ ਇਹਦੀਆਂ ਆਨੇ ਪਾਈਆਂ ਛੱਡ ਦਿਓ, ਆਹ ਮੋਟੀ ਜਿਹੀ ਰਕਮ ਲਿਆ ਹੋਏ ਅਤੇ ਟੈਕਸ ਲਾ ਦਿੰਦੇ, ਆਨੇ ਪਾਈਆਂ ਛੱਡ ਦਿੰਦੇ ਪਿੱਛੇ ਦੇ ਸਾਰੇ ਰੁਪਏ ਜਿੰਨੇ ਹੈ ਲਿਆ ਹੋਏ ਅਤੇ ਟੈਕਸ ਲੈ ਗਏ। ਸਾਡਾ ਜਿਹੜਾ ਦਰਬਾਰ ਆ ਉੱਥੇ ਆਨੇ ਪਾਈਆਂ ਵੀ ਗਿਣੀਆਂ ਜਾਣੀਆਂ ਕਰ ਨਾਨਕ ਲਿਖਿਆ ਨਾਲੇ ਨਾਨਕ ਜਾਂ ਤੋਂ ਵੱਡਾ ਹੁਕਮ ਕਮਾ ਕੇ ਨਾਮ ਜਪ ਜਪ ਕੇ ਅਤੇ ਪਿਛਲੇ ਵੀ ਸਾਰੇ ਦਗਦ ਕਰਦੇ ਹੋ, ਇੱਥੋਂ ਬਗੈਰ ਹੋਣੇ ਨਹੀਂ ਹੈ।
ਜਨਮ
ਮਹੱਲੇ ਪਹਿਲੇ ਦੀ ਜਿਹਨੂੰ ਜਪ ਆਇਆ ਕਿ ਉਹਨੇ ਲਿਆ ਨਾਨਕੇ ਤੇ ਮੇਰੇ ਨਾਲ ਪਿਛਲੇ ਕਰਮ ਦਾਰੂ ਨਿਕਲਿਆ ਵੀ ਜਨ ਉਹ ਕਿਹੜਾ ਸਾਬਣ ਹੈ, ਕਿਹੜੀ ਚੀਜ਼ ਹੈ ਜਿਹਦੇ ਨਾਲ ਸਾਰੇ ਕਰਮ ਪਿਛਲੇ ਦਗਦ ਹੋ ਜਾਣ? ਉਹ ਕਹਿੰਦੇ ਆਵ ਇਲਾਜ ਵੀ ਸਾਰੀਆਂ ਬਿਮਾਰੀਆਂ ਦਾ, ਅਵਖਦ ਮੰਤਰ ਮੂਲ ਮੰਤਰ ਵੀ ਇਹੋ ਹੀ ਹੈ। ਪੱਕੀ ਤਰ੍ਹਾਂ ਦ੍ਰਿੜ ਕਹਿੰਦੇ ਆ, ਪੱਕੀ ਤਰ੍ਹਾਂ ਗੰਢ ਬੰਨ ਲਾ ਫੜ ਕੇ, ਨਾਮ ਜਪਣ ਤੋਂ ਬਗੈਰ ਤੇਰੇ ਪਾਪ ਨਹੀਂ ਦੂਣੇ ਨਹੀਂ ਤੇ ਪੋਗਣੇ ਪੈਣੇ। ਨਾਨਕ ਲਿਖਿਆ ਨਾਲੇ, ਉਹ ਲਾਲ ਲਾਲ ਮਹਾਰਾਜ ਕਹਿੰਦੇ ਆ ਵੀ ਜਿਹੜਾ ਤੇਰਾ ਲਿਖਿਆ ਨਾਲ ਆ ਤੇਰੇ ਕਾਬਰੀ ਨਾ, ਅਤੇ ਆਹ ਸਲੋਕ ਗਿਆਨ ਦੇ ਰਿਹਾ ਮੈਂ ਬਾਬੇ ਨਾਨਕ ਦਾ ਸਲੋਕ, ਠੰਡ ਪਾ ਦਿੰਦਾ। ਫਿਰ ਉਹ ਕਹਿੰਦਾ ਦੱਦਾ ਦੋਸ਼ ਨਾ ਦਿਓ ਕਿਸੇ, ਦਿਓ ਨਹੀਂ ਪੜਨਾ। ਬਾਬਾ ਨਾਨਕ ਕਹਿੰਦਾ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਦੋਸ਼ ਕਰਮ ਮੈਂ ਤਾਂ ਤੇ ਤੂੰ ਉਹਦੇ ਹੁਕਮਾਂ ਕੀ ਹੁਕਮੇ ਰਜਾਈ ਕੀ ਨਿਕਲਿਆ, ਜਪ ਹੋ ਜਪ ਹੋ ਜਪ ਹੋ ਤਾਂ ਇੱਕ ਨਾਮ। ਕਹਿੰਦੀ ਜੀ ਪਾਪ ਉਤਰੀਆਂ ਦੇ ਨਾਮ ਜਪਣੇ ਦਿਸਦੇ ਤੇ ਨਹੀਂ ਉਤਰਦੇ ਨਹੀਂ, ਤੁਸੀਂ ਹੁਣ ਅਸੀਂ ਤੁਕ ਪੜ੍ਹ ਲਈ ਸਾਨੂੰ ਯਕੀਨ ਹੈ ਵੀ ਉਤਰ ਜਾਂਦੇ ਆ, ਪਰ ਕਈ ਪੁੱਛਦੇ ਜੀ ਉਤਰ ਜਾਂਦੇ ਆ ਵਾਕਿਆ ਹੀ ਪਤਾ ਨਹੀਂ ਲੱਗਦਾ ਉਤਰਨ ਦਾ। ਮੈਂ ਹਮੇਸ਼ਾ ਹੀ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਦਾ ਹੋਣਾ ਵੀ ਚੜਾਉਣ ਲੱਗੇ ਤੂੰ ਪਤਾ ਦੱਸਿਆ ਸੀ ਕਿਸੇ ਨੂੰ? ਉਸੇ ਤੇ ਦੇਹ ਕਵਾੜ ਅਣਕ ਪਰਦੇ ਮੇ ਪਰ ਦਾਰਾ ਸਰ ਫੰਕ ਹੈ, ਧਰਮ ਜਾਏ ਰੱਬ ਲੇਖਾ ਮੰਗੇ ਕੌਣ ਪਰਦਾ ਤੇਰਾ ਟੱਕ ਹੈ। ਜਦੋਂ ਤੂੰ ਕਰਮ ਕੀਤੇ ਸੀ ਉਦੋਂ ਕਿਸੇ ਨੂੰ ਦੱਸੇ ਸੀ ਅਤੇ ਉਹ ਲਾਉਣ ਲੱਗਾ ਕੋਈ ਤੈਨੂੰ ਦੱਸੇ, ਤੜਫ ਇਸੇ ਤਰ੍ਹਾਂ। ਇਸ ਕਰਕੇ ਹੁਕ ਪਿਛਲੀਆਂ ਜਿੰਨਾ ਵੀ ਕਰਮ ਅਸੀਂ ਕੀਤਾ ਮਿਲ ਸਕਦਾ ਹੈ, ਕਿਉਂਕਿ ਸਾਡਾ ਜਿਹੜਾ ਸਤਿਗੁਰੂ ਐਸਾ ਕਰੈਕਟਰ ਲੱਭਾ ਹੈ ਉਹ ਸਦਾ ਦਿਆਲ ਆ। ਅਸੰਖ ਖਤੇ ਉਹ ਫਿਰ ਦੇਰ ਨਹੀਂ ਉਹਨੇ ਲਾਉਣੀ, ਖੇਨ ਬਖਸ਼ੈਨ
ਅਸੰਖ ਖਤੇ ਖੇਨ ਬਖਸ਼ੈਨ
ਨਾਨਕ ਸਾਹਿਬ ਸਦਾ ਨਾਨਕ ਸਾਹਿਬ ਸਦਾ। ਨਾਨਕ ਲਿਖਿਆ ਨਾਲੇ ਐਸੀ ਕੰਡੀਸ਼ਨ ਲਾ ਕੇ ਸਾਰੀ ਕਰਮ ਫਲਸਫੀ ਨੂੰ ਨਿਚੋੜ ਕੇ ਦੋਵਾਂ ਲਾਈਨਾਂ 'ਚ ਬੰਦ ਕਰ ਦਿੱਤਾ। ਹੁਕਮੇ ਰਜਾ ਦੀ ਡੈਫੀਨੇਸ਼ਨ ਆਉਣ ਲੱਗੀ ਹੈ ਵੀ ਇਹ ਕੀ ਚੀਜ਼ ਹੈ। ਮਹਾਰਾਜ ਕਹਿੰਦੇ ਇਹ ਪੰਨਾ ਦੋ ਦਾ ਮਤਲਬ ਇਹ ਨਹੀਂ ਸਮਝਣਾ ਸਾਰਿਆਂ ਪੇਪਰਾਂ 'ਤੇ ਜਿੰਨੀ ਇਹ ਬੁੱਕਲੈਟ ਦਾ ਪੰਨਾ ਹੈ ਜਿਹੜੀ ਅਸੀਂ ਇਹ ਬਣਾਏ, ਬਾਕੀ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਹੋਰ ਹੋਏਗਾ, ਇਹਦੇ ਇੱਕ ਦੋ ਤਿੰਨ ਚਾਰ ਇੱਦਾਂ ਹੀ ਚੱਲਣਗੇ ਆਪ ਤਾਰ ਦੇਖ। ਲੇਕਿਨ ਉਸੀ ਤਰਕੀਬ ਰੱਖੀ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਪ ਬਾਣੀ ਆਈ ਹੈ। ਤੋ ਅਗਲਾ ਅਸੀਂ ਅਗਲੇ ਅੰਕ ਲੈਂਦੇ ਹਾਂ। ਹੁਣ ਹੁਕਮ ਆ ਗਿਆ, ਹੁਣ ਹੁਕਮ ਨੂੰ ਐਕਸਪਲੇਨ ਕਰਨ ਲੱਗੇ ਮਹਾਰਾਜ। ਹੁਕਮੀ ਹੋਵਨੇ
ਆਕਾਰ
ਹੁਕਮ ਨਾ ਕਹਿਆ ਹੋਵਨੇ ਜੀਆ ਹੁਕਮੇ ਬਿਲੈ ਵਗਿਆਈ ਹੁਕਮੀ ਉੱਤਮ ਨੀਤ। ਇਹਦੇ ਇਹ ਮਤਲਬ ਨਹੀਂ ਹੈ ਜਿਹੜੀ ਅਸੀਂ ਕੱਢ ਬੈਠਦੇ ਹਾਂ ਜੀ, ਉਹ ਆਪੇ ਸਭ ਕੁਛ ਕਰਦਾ, ਉਹ ਨੀਚ ਬਣਾਉਂਦਾ, ਉਹ ਸਾਰਾ ਕਮਿਊਨਿਸਟ ਫਲਸਫੀ ਕੀ ਹੈ ਕਮਿਊਨਿਜ਼ਮਾਂ ਦੀ। ਉਹ ਸਾਡੀ ਬਾਣੀ ਨੂੰ ਠੱਠੇ ਕਰਦੇ ਹੈ, ਕਹਿੰਦੇ ਜੀ ਤੁਹਾਡੀ ਬਾਣੀ 'ਤੇ ਬਸ ਸਲਾਹ ਦਿੱਤਾ ਸਾਰੇ ਪੰਜਾਬ ਨੂੰ। ਔਰ ਅੱਜ ਜੇ ਉਸ ਵੇਲੇ ਆ ਸਾਧ ਟੋਲਾ ਜਦੋਂ ਕਮਿਊਨਿਜ਼ਮ ਸੀ, ਇਹ ਪੰਜਾਬ ਸਾਰੇ 'ਚ ਫੈਲ ਰਿਹਾ ਸੀ, ਸਾਰੀ ਦੁਨੀਆ 'ਚ ਫੈਲ ਰਿਹਾ ਸੀ, ਔਰ ਇੱਕੋ ਲਫ਼ਜ਼ ਨਾਲ ਫੈਲ ਰਿਹਾ ਸੀ ਜਿੱਥੋਂ ਇਹ ਸਾਧ ਸੰਤ ਵੱਧਦੇ ਜਾ ਰਹੇ ਸੀ। ਉਹ ਕਹਿੰਦੇ ਇਹ ਵਿਹਲੜਾਂ ਦਾ ਕੰਮ ਹੈ। ਸਾਡਾ ਬਾਬਾ ਨਾਨਕ 'ਤੇ ਲਿਖਦਾ ਕਾਲਖਾ ਹੈ ਕਿ ਜਥੋਂ ਦੇ ਨਾਨਕ ਰਾਹ ਪਛਾਣੇ ਸੀ। ਹੁਕਮ ਕੋਈ ਹੋਰ ਹੈ, ਵਿਹਲੇ ਖਾ ਰਿਹਾ, ਕਿਉਂਕਿ ਸਾਨੂੰ ਟਪਲਾ ਦੇ ਕੇ ਇਸ ਚੀਜ਼ ਦਾ ਵੀ ਤੁਹਾਡੇ 'ਤੇ ਲਿਖਿਆ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਲਲਚਾਏ ਜੀ। ਉਹ ਕਹਿੰਦੇ ਹੋ ਇਹਦਾ ਮਤਲਬ ਤੁਹਾਨੂੰ ਰੁੱਖੀ ਰੋਟੀ ਖਾਣੀ, ਅਸੀਂ ਕੋਈ ਚੋਪੜ ਕੇ ਖਾਂਦਾ ਤਾਂ ਉਹ ਨਹੀਂ ਖਾ ਸਕਦੇ। ਲੇਕਿਨ ਉਹ ਫਕੀਰਾਂ ਦਾ ਬੜੀ ਡੂੰਘਾ ਬਾਇਲ ਆ, ਇਹ ਆਮ ਬਰਾਉਂਦੇ ਸੀ ਵੀ ਤੁਹਾਡਾ ਚੀਜ਼ ਲਿਖੇ ਆ, ਰੁੱਖੀ ਮਿੱਸੀ ਖਾਏ ਕੇ ਤੁਸੀਂ ਸਵਾਹ ਤਰੱਕੀ ਕਰਨੀ ਹੈ, ਤੁਸੀਂ ਗਾਂ ਜੀਵਨ ਤੁਸੀਂ ਤਾਂ ਮਤਲਬ। ਮੈਂ ਕਿਹਾ ਇਹ ਫਿਲਾਸਫੀ ਨਹੀਂ, ਅਸੀਂ ਹੌਲੀ ਹੌਲੀ ਕੱਟੀ ਆ ਰਹੇ ਹਾਂ। ਲੇਕਿਨ ਸਭ ਤੋਂ ਵੱਡੀ ਇਹ ਚੀਜ਼ ਹੋਈ ਸੀ ਕਿ ਇਹ ਸਾਧਾਂ ਨੂੰ ਦੇਖ ਕੇ ਉਹ ਸਾਰੇ ਇਸ ਸਲੋਕ ਦਾ ਵੀ ਗਲਤ ਮਤਲਬ ਲੈ ਕੇ ਜੀ ਉਹ ਆਪ ਹੀ ਸਭ ਕੁਛ ਕਰਦਾ, ਉਹਦੇ ਹੁਕਮ 'ਚ ਹੀ ਹੋ ਰਿਹਾ ਹੈ। ਹੁਕਮੀ ਹੋਵਨੇ ਆਕਾਰ ਹੁਕਮੀ ਹੋਵਨੇ ਆਕਾਰ ਆਕਾਰ ਕਹਿੰਦੇ ਨੇਚਰ ਜਿੰਨੀ ਬਣੀ ਹੈ, ਜਿਹੜਾ ਕਾਰ ਹੈ ਇੱਕ ਆਕਾਰ ਹੈ, ਇੱਕ ਨੇਚਰ ਦਿਸਣ ਹੈ, ਇੱਕ ਮੈਟਰ ਹੈ ਦਿਸਦੀ ਹੈ ਚੀਜ਼, ਇੱਕ ਜਿਹੜੀ ਨਹੀਂ ਦਿਸਦੀ, ਇਹ ਸਭ ਕੁਛ ਕਾਹਦੇ ਨਾਲ ਬਣਿਆ ਹੈ। ਅਤੇ ਔਰ ਇਹ ਹੁਕਮ ਨਾ ਕਿਹਾ ਜਾਏ, ਹੁਣ ਹੁਕਮ ਐਡਾ ਵੱਡਾ ਹੈ, ਉਹਦੇ ਨਾਲ ਹੀ ਹੁਕਮ ਦੀ ਖੇਡ ਸਮਝਣ ਲਈ ਅਸੀਂ ਇੱਕ ਛੋਟੀ ਜਿਹੀ ਮਿਸਾਲ ਦਿੰਦੇ ਹਾਂ, ਕਿਉਂਕਿ ਅਸੀਂ ਬੜੇ ਧੱਕੇ ਖਾਧੇ ਆ। ਮੈਂ ਵੀ ਕਮਿਊਨਿਸਟ ਰਿਹਾ 12 ਸਾਲ, ਲੇਕਿਨ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਠੀਕ ਹੈ ਜੋ ਕਹਿੰਦੇ ਆ, ਪਰ ਅਸੀਂ ਉਹਨਾਂ ਨੂੰ ਸਾਬਤ ਨਹੀਂ ਕਰ ਸਕਦੇ ਬਾਣੀ ਰਾਹੀਂ। ਉਹ ਬਾਣੀ ਦੀਆਂ ਇਹੋ ਜਿਹੀਆਂ ਤੁਕਾਂ ਲੈ ਕੇ ਜੀ ਤੁਹਾਡੇ 'ਤੇ ਉਹ ਕਹਿੰਦੇ ਆ ਵੀ ਹੁਕਮੀ ਸਭ ਕੁਛ ਹੋਣਾ, ਉਹ ਹੁਕਮੀ ਉੱਤਮ ਨੀਚ ਹੈ, ਕਿਉਂਕਿ ਚੂੜੀਆਂ ਦੀ ਹੁਕਮ ਹੈ ਵੀ ਇਹ ਨੀਚੀ ਕੌਮ 'ਚ ਜੰਮਣਗੇ, ਬਾਕੀ ਅਸੀਂ ਖੱਤਰੀ ਜਾਂ ਉਤਲੇ ਸਾਰੇ, ਇਹ ਉੱਤਮ ਨੀਚ ਬਾਬਾ ਨਾਨਕ। ਮੈਂ ਕਿਹਾ ਬਾਬਾ ਨਾਨਕ ਅੱਗੇ ਜਾ ਕੇ ਨਹੀਂ ਕਹਿੰਦਾ ਵੀ ਨਾਨਕ ਜਿਹੜੀ ਹੁਕਮ ਜੇ ਅੱਜ ਅਸੀਂ ਸਮਝ ਗਏ ਸਾਰੀ ਬਾਣੀ ਕੜੀਆਂ ਨੂੰ ਖੁੱਲ੍ਹ ਜਾਊਗੀ। ਇਸ ਕਰਕੇ ਪਹਿਲੀ ਚੀਜ਼ ਹੈ ਹੋਵ ਨੇ ਕਹਿਣਾ ਹੈ, ਹੁਕਮੀ ਹੋਵ ਨੇ ਆਕਾਰ ਇਹ ਹੁਕਮ ਨਾ ਕਹਿਆ ਜਾਏ। ਅੱਡੀ ਵੱਡਾ ਹੁਕਮ ਹੈ, ਮੈਥੋਂ ਨਹੀਂ ਇਹਦਾ ਬਿਆਨ ਹੈ, ਮੈਂ ਨਹੀਂ ਐਕਸਪਲੇਨ ਕਰ ਸਕਦਾ। ਹੁਕਮ ਨਾ ਕਿਹਾ ਜਾ, ਐਡਾ ਹੁਕਮ ਹੈ ਕਿਉਂਕਿ ਅੱਗੇ ਸਾਰੇ ਫੈਕਟਰ ਦੱਸੀ ਹੈ ਵੀ ਕੀ ਚੀਜ਼ ਹੁੰਦੀ। ਹੁਕਮ ਨੂੰ ਜੇ ਸਮਝਣਾ ਹੈ, ਇੱਕ ਮਿਸਾਲ ਸਦਾ ਸਮਝ ਲਓ ਵੀ ਮੱਛੀ, ਮੱਛੀ ਲਈ ਕੀ ਹੁਕਮ ਹੈ? ਉਹਨੂੰ ਮੱਛੀ ਨੂੰ ਹੁਕਮ ਹੈ ਵੀ ਜੇ ਤੂੰ ਪਾਣੀ 'ਚੋਂ ਨਿਕਲੀ ਤੂੰ ਮਰ ਜਾਏ, ਉਹਦੇ ਲਈ ਹੁਕਮ ਹੈ। ਪਰ ਪਾਣੀ 'ਚ ਤਾਂ ਸਭ ਕੁਛ ਆਪ ਹੀ ਕਰਦੀ ਹੈ, ਕਿਸੇ ਦੇ ਗਲਾਸ 'ਚ ਮੱਛੀ ਪਾਈ ਹੋ ਸਾਰਾ ਉਹ ਸਭ ਕੁਛ ਹਿੱਲ ਜੁਲ ਸਕਦੀ ਹੈ, ਸਭ ਕੰਮ ਆਪ ਕਰਦੀ ਹੈ, ਭੁੱਖ ਲੱਗਦੀ ਹੈ ਔਰ ਉੱਥੋਂ ਬਾਅਦ ਮਰਦੀ ਵੀ ਆਪਣੀ ਜੀਭ ਦੇ ਨਾਲ ਹੈ, ਜਦੋਂ ਕੁੰਡੀ 'ਚ ਫਸ ਜਾਂਦੀ ਹੈ ਮਾਤ ਖਾਣ ਲੱਗੇ। ਉਹਦੇ ਲਈ ਇਹਦੇ ਨਹੀਂ ਹੁਕਮ ਹੈ ਵੀ ਉਹ ਵੀ ਜੀ ਹੁਕਮ 'ਚ ਹੀ ਉਹ ਕੁੰਡੀ 'ਚ ਫਸਦੀ ਹੈ ਮਰ ਨਹੀਂ, ਉਹਦੇ ਲਈ ਹੁਕਮ ਹੈ ਤੂੰ ਪਾਣੀ 'ਚ ਰਹਿਣਾ, ਪਾਣੀ 'ਚੋਂ ਬਾਹਰ ਨਿਕਲ ਜਾਏਂਗੇ ਤਾਂ ਤੂੰ ਮਰ ਜਾਏਂਗੇ। ਇਸ ਤਰ੍ਹਾਂ ਇਨਸਾਨੀਅਤ ਨੂੰ ਨਾਮ ਜਪਣ ਦਾ ਐਡਾ ਵੱਡਾ ਹੁਕਮ ਹੈ। ਆਖਾਂ ਜੀ ਸਾਨੂੰ ਜਿਹੜਾ ਹੁਕਮ ਆ ਸਭ ਤੋਂ ਵੱਡਾ ਉਹ ਨਾਮ ਜਪਣ ਦਾ ਹੁਕਮ ਹੈ। ਇਹਦੇ ਨਾਲ ਹੀ ਸਪਿਰਚੁਅਲ ਜੀਵਨ ਤੂੰ ਜੀਏਗਾ, ਬਾਕੀ ਤੂੰ ਮੁਰਦਾ ਹੀ ਲਾਸ ਲਈ ਫਿਰਦਾ ਆਲੇ ਦੁਆਲੇ, ਉਹ ਜੀਵਨ ਨਹੀਂ ਹੈ। ਤੂੰ ਮਾਨਸ ਜਾਨ ਸਭ ਤੋਂ ਉੱਚੀ ਹੈ, ਤੂੰ ਇਨਸਾਨਾਂ ਵਾਲੇ ਕੰਮ ਕਰ ਔਰ ਸਾਰਾ ਉਹ ਨਾਮ ਤੋਂ ਬਗੈਰ ਨਹੀਂ ਹੋਣੇ, ਤੂੰ ਬਾਕੀ ਭੈੜੀਆਂ ਜੂਨਾਂ ਨਾਲੋਂ ਵੀ ਭੈੜਾ ਹੋ ਜਾਂਦਾ। ਇਸ ਕਰਕੇ ਜਿਹੜਾ ਆਕਾ ਹੁਕਮ ਹੈ, ਹੁਕਮ ਕੀ ਹੈ? ਨਾਨਕ ਸਤਿਗੁਰੇ ਦੀਆ ਬੁਝਾਏ ਹੁਕਮੀ ਹੋਵਨੇ ਆਖਾ, ਇਹ ਹੁਕਮ ਨਾ ਕਹਿਆ ਜਾ, ਇਹ ਹੁਕਮੀ ਹੋਵਨੇ ਜੀਆ, ਇਹ ਹੁਕਮੇ ਮਿਲੇ ਵਡਿਆ ਸੁਖ ਪਾਇਆ, ਇੱਕ ਨਾ ਹੁਕਮੀ ਬਖਸੀ, ਇੱਕ ਹੁਕਮੀ ਸਦਾ ਦੁਆਇਆ, ਹੁਕਮੇ ਅੰਦਰੇ ਸਭ ਉਹ ਤੇ ਕੰਟਰੋਲ ਕਰਨ ਵਾਲਾ ਹੈ, ਤੂੰ ਐਕਸ਼ਨ ਤੂੰ ਕਰੇਗਾ ਪਰ ਉਹ ਤੈਨੂੰ ਭੁਗਤਾਉਣ ਵਾਲਾ ਅਤੇ ਉਹਦਾ ਫਲ ਦੇਣ ਵਾਲਾ ਬਸ ਉਹ ਹੈ, ਉਹ ਪਿੱਛੇ ਪਾਵਰ ਹੈ, ਉਹਨੂੰ ਹੁਕਮ ਕਹਿੰਦੇ। ਇਸ ਕਰਕੇ ਤੂੰ ਜੋ ਆਪ ਕਰਦਾ ਹੈ ਤੈਨੂੰ ਸਭ ਕੁਛ ਮਿਲੇਗਾ, ਲੇਕਿਨ ਜੋ ਤੂੰ ਉਹਨੇ ਕਰਨਾ ਹੈ ਉਹਨੇ ਛੱਡਣਾ ਨਹੀਂ, ਜਿਹ 'ਚ ਕਿ ਛੋਟੇ ਤੋਂ ਛੋਟੇ ਕਰਮ ਦਾ ਵੀ ਤੈਨੂੰ ਫਲ ਨਹੀਂ ਦੇ ਦੇਣਾ। ਇਸ ਕਰਕੇ ਸਾਰਾ ਕੁਛ ਉਹਦੇ ਕੰਟਰੋਲ 'ਚ ਹੈ, ਸਭ ਕੁਛ ਉਹਦੇ ਹੁਕਮ ਦਾ ਮਤਲਬ ਹੈ। ਉੱਤੇ ਇੱਕ ਤਾਕਤ ਹੈ ਜਿਹਨੂੰ ਤੂੰ ਭੁੱਲੀ ਬੈਠਾ ਵੀ ਰੱਬ ਹੈ ਨਹੀਂ, ਤੂੰ ਆਪਣੀ ਮਰਜ਼ੀ ਨਾਲ ਸਭ ਕੁਛ ਕੰਮ ਕਰਦਾ। ਇਸ ਕਰਕੇ ਅਸੀਂ ਬਾਬੇ ਨਾਨਕ ਦਾ ਸ਼ਬਦ ਦੇਣ ਲੱਗੇ ਹਾਂ, ਦੋ ਲਾਈਨਾਂ ਦਾਂਗੇ ਸਰ ਇਸ ਹੁਕਮ ਦੇ ਉੱਤੇ। ਉਹ ਕਹਿੰਦਾ ਅਸੀਂ ਹੁਕਮ ਕਿਹਦਾ ਮੰਨਦੇ ਹਾਂ? ਰੱਬ ਦਾ ਨਹੀਂ ਮੰਨਦੇ? ਅੱਜ ਇਹਨੇ ਲਿਖੇ ਆ ਨਾ ਵੀ ਅਸੀਂ ਕਰਦੇ ਕੀ ਹੈ? ਕਿਉਂ ਸਿਮਰੀ ਸਿਮਰਿਆ ਨਹੀਂ ਕਹਿੰਦਾ ਮੈਂ ਕਿੱਦਾਂ ਸਿਮਰਨ ਕਰਾਂ? ਸਿਮਰਨ ਦੀ ਤੀਜੀ ਅਵਸਥਾ ਅੰਦਰ ਹਿਰਦੇ 'ਚ ਐਡੀ ਉੱਚੀ ਅਵਸਥਾ ਤਾਂ ਮੈਂ ਕਿੱਦਾਂ ਪਹੁੰਚਾਂ? ਮੈਥੋਂ ਤਾਂ ਪਹੁੰਚ ਨਹੀਂ ਹੁੰਦਾ, ਮੈਂ ਕੀ ਕਰਾਂ? ਕਿਉਂ ਮੈਨੂੰ ਇੰਨਾ ਮੈਂ ਜਪ ਕਰਦਾ ਸਭ ਕੁਛ ਆ, ਪਰ ਕੀ ਹੁੰਦਾ ਮੈਨੂੰ? ਤਪੇ ਤਪੇ ਹੇ ਆਓ ਜੀੜਾ ਬੇਲਾ, ਕਿਸ ਦੀ ਠੰਡ ਪੈਂਦੀ ਹੈ ਪਹਿਲਾਂ ਨਾਮ ਜਪਣ? ਉਹ ਸਾਰੇ ਆਣ ਕੇ ਕਹਿੰਦੇ ਯਾਰ ਚੰਗਾ ਨਾਮ ਜਪਣਾ, ਜਦੋਂ ਪਹਿਲਾਂ ਠੀਕ ਸੀ ਹੋਰ ਵੀ ਅੰਦਰ, ਕਿਉਂਕਿ ਆਪੋਜਿਟ ਫੋਰਸਿਸ ਜ਼ੋਰ ਕਰਦੀਆਂ ਅੰਦਰ, ਕੰਮ ਕਰੋ ਦੇ ਲੋਕ ਜਨਮਾਂ ਜਨਮਾਂ ਤੋਂ। ਲੇਕਿਨ ਇਹ ਦਾਰੂ ਐਸਾ ਹੈ ਮਹਾਰਾਜ, ਅਗਲੇ ਇਹਦੇ ਰਹਾਉ ਦੀ ਤੁੱਕ 'ਚ ਕਹਿਣਗੇ ਹੁਕਮ ਨੂੰ, ਹੁਕਮ
ਕਿਉਂ ਸਿਮਰੂ ਸਿਮਰਿਆ ਨਹੀਂ, ਇਹ ਤਪੈ ਜੀੜਾ ਇਹ ਤਪੈ ਸਿਮਰਿਆ।
ਦੋ ਸ਼ਬਦ ਇਕੱਠੇ ਹੁੰਦੇ ਬਾਬੇ ਨਾਨਕ ਦੇ, ਇਹ ਜ਼ਰੂਰ ਦੇਖਿਓ ਜਾ ਕੇ, ਇਹ ਥੋੜ੍ਹਾ ਅਸੀਂ ਹਿੰਟ ਦਾਂਗੇ ਵਿੱਚ, ਕਿਉਂਕਿ ਅਸੀਂ ਮੋਟੇ ਮੋਟੇ ਮੀਲ ਪੱਥਰ ਗੱਡ ਰਹੇ ਹਾਂ ਇਸ ਗਿਆਨ 'ਚ, ਜਿਹਦੀ ਟੋਹ ਨਾ ਅਸੀਂ ਗਾਂਹ ਸਾਰਾ ਗਿਆਨ ਖੋਲ੍ਹ ਸਕੀਏ। ਤੋ ਹੁਕਮ ਕੀ ਹੈ? ਅਗਲਾ ਸ਼ਬਦ ਲਿਆਉਂਦੇ ਨਦਰ ਕਰੇ ਤਾਂ ਸਿਮਰਿਆ, ਉਹ ਸ਼ਬਦ ਦੇਖੋ ਜਾ ਕੇ ਕਿਉਂ ਸਿਮਰੀ ਸਿਮਰਿਆ ਨਹੀਂ, ਇਹ ਤਪੇ ਉਹਦੇ ਰਹਾਉ ਦੀ ਤੁੱਕ ਆਉਂਦੀ ਹੈ। ਤੂੰ ਤੇ ਮਨ ਦੇ ਹੁਕਮ ਮੰਨੀ ਜਾਂਦਾ ਸਾਰਾ, ਤੂੰ ਤਾਂ ਮਨ ਦੇ ਹੁਕਮ ਮੰਨ ਰਿਹਾ। ਜੇ ਤੂੰ ਸ਼ਬਦ ਦਾ ਹੁਕਮ ਮੰਨੇ ਤਾਂ ਤੂੰ ਸੁਖੀ ਹੋ ਜਾਏ, ਇਸ ਕਰਕੇ ਤੈਥੋਂ ਅਲੀ ਸਿਮਰਿਆ ਨਹੀਂ ਜਾਣਾ। ਔਰ ਲੇਕਿਨ ਤੂੰ ਜਿਹੜਾ ਹੁਕਮ ਹੈ ਜ਼ਿਆਦਾ ਮਨ ਦਾ ਮੰਨਦਾ ਹੈ। ਆਹ ਦੇਖੋ, ਉਸ ਮਨ ਦੇ ਹੁਕਮ ਮੰਨਣ ਨਾਲ ਔਰ ਵੱਡੇ ਸਤਿਗੁਰੂ ਦਾ ਹੁਕਮ ਨਾਮ ਜਪਣਾ ਨਾ ਮੰਨਣਾ, ਉਹ ਕੀ ਹੁੰਦਾ ਹੈ? ਆਹ ਚੀਜ਼ਾਂ ਹੁੰਦੀਆਂ। ਨਾਨਕ ਜੀ ਲਿਖ ਨਾਮ ਉੱਥੇ ਸੱਚ ਵੱਖ ਕਰੇ ਇੱਥੋਂ ਨਾ ਪਾਰ ਕੂਰਿਆ ਮੂੰਹ ਕਾਲੇ ਦੋ ਜਖ ਚਾਲਿਆ ਤੇਰੇ ਨਾਏ ਰਸਤੇ ਸੇ ਗਿਣ ਗਏ ਹਾਰ ਗਏ ਸੇਠਾ ਮਹੱਲਾ ਦੂਜਾ। ਕਹਿੰਦੇ ਤੂੰ ਮਨ ਦੇ ਹੁਕਮ ਮੰਨੀ ਜਾਂਦਾ। ਬਾਬੇ ਨਾਨਕ ਦਾ ਪਹਿਲਾ ਸ਼ਾਗਿਰਦ ਗੁਰੂ ਅੰਗਦ ਸਾਹਿਬ, ਉਹਨੇ ਜਦੋਂ ਗੁਰੂ ਗੱਦੀ ਲਈ ਫਿਰ ਉਹਨੇ ਸਲੋਕ ਲਾਇਆ ਨਾਲ ਆਣੇ ਦੋਸਤੀ ਕਦੀ ਨਾ ਆਵੇ ਰਾਸ। ਮਨ ਆਉਣਾ ਹੈ, ਜੇ ਇਹਦੇ ਹੁਕਮ ਮੰਨੇਗਾ ਨਹੀਂ ਐਸੇ ਟੋਈ 'ਚ ਜਾ ਕੇ ਤੈਨੂੰ ਸੁੱਟਣਾ ਜਿੱਥੋਂ ਨਿਕਲ ਨਹੀਂ ਤੂੰ ਸਕਣਾ। ਨਾਲ ਆਣੇ ਦੋਸਤੀ ਕਦੀ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ। ਜਿੱਦਾਂ ਦਾ ਇਹਨੂੰ ਗਿਆਨ ਆ ਥੋੜ੍ਹਾ ਬਹੁਤਾ, ਉੱਦਾਂ ਇਹਨੇ ਵਰਤਣਾ। ਨਿਰਜਾਸ ਕਹਿੰਦੇ ਨਿਰਜੇ 'ਤੇ ਤੋਲ ਕੇ ਦੇਖ ਲੈ, ਨਿਰਜਾ ਕਹਿੰਦੇ ਤੱਕੜੀ ਨੂੰ ਪੁਰਾਣੇ ਜ਼ਮਾਨਿਆਂ 'ਚ, ਵੀ ਆਹ ਬੋਲ ਤੱਕੜੀ 'ਤੇ ਤੋਲ ਕੇ ਦੇਖ ਲੈ। ਨਾਲ ਆਣੇ ਦੋਸਤੀ ਕਦੀ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ। ਵਸਤੂ ਅੰਦਰੇ ਵਸ ਵਸਤੂ ਅੰਦਰੇ ਹਾਂ ਵਸ ਵਾਲੇ ਦੂਜੀ ਹੋਵੇ ਪਾਸੇ ਵੀ ਜੇ ਅੰਦਰੋਂ ਦੁਆਇਤ ਕੱਢ ਸਿਰਫ ਨਾਮ ਜਪ। ਵਸਤੂ ਅੰਦਰੇ ਵਸੇ ਸਮਾਵੇਂ ਦੂਜੀ ਹੋਵੇ ਪਾਸੇ ਸਾਹਿਬ ਸੇਤੀ ਹੁਕਮ ਨਾ ਚੱਲੇ। ਮਨ ਦੇ ਹੁਕਮ ਅੰਦਰ ਚੱਲ ਰਹੇ ਹਲੀ ਸਾਹਿਬ ਬੇਚਾਰਾ ਬੈਠਾ ਕਹਿੰਦੇ ਯਾਰ ਮੇਰਾ ਤਾਂ ਕੁਰਾਕਾ ਮੰਨਦਾ ਨਹੀਂ। ਸਾਹਿਬ ਸੇਤੀ ਅੰਦਰ ਹੁਕਮ ਨਹੀਂ ਚੱਲੇ, ਉਹਦੇ ਨਾਲ ਅਰਦਾਸ ਰੂਪੀ ਹੋ ਕੇ ਬੇਨਤੀ ਰੂਪੇ ਨਾਮ ਜਪੀਗਾ। ਤੋ ਨਾਲ ਆਣੇ ਦੋਸਤੀ ਕਦੇ ਨਹੀਂ ਆਵੇ ਰਾਸ, ਜਿਹੋ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ। ਵਸਤੂ ਅੰਦਰੇ ਵਸ ਸਮਾਵੇਂ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਫਿਰ ਸਲੋਕ ਲਾਇਆ ਨਾਲ ਆਣੇ ਦੋਸਤੀ ਵਡਾਰੂ ਸੀ ਉਹਨੇ ਹੋ ਆ ਮਨ ਨਾ ਤੂੰ ਦੋਸਤੀਆਂ ਦੀ ਅੱਖ ਲੱਗ ਰਿਹਾ, ਉਹ ਕੀ ਹੈ ਲਾਸ਼ ਨਾ ਪਿਆਰ ਪਾਏਗਾ। ਇੱਕ ਮੁਰਦਾ ਲਾਸ਼ ਹੋਏ ਉਹਨੂੰ ਵੀ ਲਵ ਕਰੀ ਚਲੋ ਉਹਨੂੰ ਪਿਆਰ ਉਹਨੇ ਕੀ ਦੇਣਾ। ਨਾਲ ਆਣੇ ਦੋਸਤੀ ਵਡਾਰੂ, ਵਡਾਰੂ ਕਹਿੰਦੇ ਆ ਵੱਡੇ ਹੋਣ ਨੂੰ ਪਿੱਛੇ ਸਾਡੇ ਪੰਜਾਬੀ ਦੇ ਮੁਹਾਵਰੇ ਆ। ਉਹ ਵਿਚਾਰਾ ਬੰਦਾ ਮਰ ਜਾਂਦਾ, ਉਹਦਾ ਭੋਗ ਪੈ ਗਿਆ ਹੁੰਦਾ ਅਤੇ ਉਹਨੂੰ ਕਦੀ ਨਹੀਂ ਕਹਿੰਦੇ ਮਰ ਗਿਆ, ਕਹਿੰਦੀ ਫਲਾਣੀਆਂ ਦਾ ਅਤੇ ਫਲਾਣਾ ਬੰਦਾ ਵੱਡਾ ਹੋ ਗਿਆ, ਉਹਦਾ ਭੋਗ ਪੈ ਗਿਆ ਅਤੇ ਕਹਿੰਦੇ ਵੱਡਾ ਹੋ ਗਿਆ। ਇੱਥੇ ਆਹੋ ਲਫ਼ਜ਼ ਲਾਏ ਆ ਵੀ ਨਾਲ ਆਣੇ ਦੋਸਤੀ ਵਡਾਰੂ ਸੀ ਉਹਨੇ ਉਹ ਆ ਹੈ ਵੀ ਪਾਣੀ ਅੰਦਰ ਲੀਕ ਜਾਓ ਦੇਖਦਾ ਥਾਂ ਨਾ ਫਿਰ ਉਹ ਪਾਣੀ 'ਚ ਲੀਕ ਕੱਢੀ ਚਲੋ ਪਿੱਛੇ ਪਿੱਛੇ ਮਿਟਦੀ ਜਾਊਗੀ। ਤੋ ਫਿਰ ਲਾਇਆ ਨਾਲ ਆਣੇ ਦੋਸਤੀ ਵਡਾਰੂ ਸੁਣਿਓ ਪਾਣੀ ਅੰਦਰ ਲੀਕ ਜੋ ਇਸਦਾ ਸਾਉਣ ਹਥਿਓ। ਕਹਿੰਦਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ, ਕਹਿੰਦੇ ਮਨ ਦਾ ਵਿਸ਼ਵਾਸ ਨਾ ਕਰੀ ਤੂੰ ਮਨ ਦੇ ਹੀ ਆਖੇ ਲੱਗ ਰਿਹਾ ਸਭ ਕੁਛ ਔਰ ਸਾਰਾ ਜੀਵਨ ਇੱਧਰ, ਔਰ ਤੂੰ ਰੱਬ ਦਾ ਸ਼ਬਦ ਦਾ ਹੁਕਮ ਤਾਂ ਮੰਨਿਆ ਨਾ ਨਾਮ ਜਪਣ ਵਾਲਾ ਅਤੇ ਆਹ ਚੀਜ਼ਾਂ ਹੋਈਆਂ। ਉਹ ਕਹਿੰਦੇ ਜੇ ਮਨ ਤਾਂ ਇਹਨੇ ਇੱਕ ਅੱਧ ਚੰਗੀ ਵੀ ਤੈਥੋਂ ਤੇਰਾ ਅੱਖਾਂ ਮੰਨ ਲੈਣਾ ਪਹਿਲੀ ਵਾਰੀ, ਜੇ ਇੱਕ ਅੱਧ ਚੰਗੀ ਕਰੇ ਇਹਦਾ ਵਿਸ਼ਵਾਸ ਨਾ ਕਰੇ। ਹਾਲੀ ਇਹ 'ਚ ਦਵੈਤ ਇਹਨੇ ਜਾਣਾ ਪੂਰਾ ਠੀਕ ਨਹੀਂ ਹੋਇਆ, ਇਸ ਕਰਕੇ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਹੈ ਇਹਦੇ ਵਿੱਚ, ਇਹ ਫਿਰ ਆਸਾ ਹੱਲੀ, ਇਸ ਕਰਕੇ ਮਨ ਦਾ ਵਿਸ਼ਵਾਸ ਨਹੀਂ ਕਰਨਾ। ਮਹਾਰਾਜ ਕਹਿ ਰਹੇ ਨੇ ਵੀ ਜਿਹੜਾ ਹੁਕਮ ਹੈ ਉਹ ਵੱਡਾ ਹੁਕਮ ਇਹੋ ਹੀ ਹੈ। ਉਹ ਜਿਹੜੀ ਕੰਟਰੋਲ ਕਰਨ ਵਾਲਾ ਵੱਡਾ ਹੁਕਮ ਉੱਤੇ ਬੈਠਾ, ਉਹਦੇ ਉਹ ਹਿੱਸੇ ਲਈ ਲਿਖਿਆ ਇੱਕ ਨਾ ਹੁਕਮੀ ਬਖਸੀ, ਇੱਕ ਹੁਕਮੀ ਸਵਾ ਤੁਹਾਰਾ, ਇੱਕ ਹੁਕਮੀ ਸਦਾ ਤੁਹਾਰਾ। ਬੜੇ ਬੜੇ ਇੰਟਰਸਟਿੰਗ ਸਾਨੂੰ ਈਮੇਲਾਂ ਆ ਰਹੀਆਂ, ਕਹਿੰਦੇ ਜੀ ਨਾਲੇ ਉਹ ਆਪ ਹੀ ਸਭ ਕੁਛ ਕਰਨ ਵਾਲਾ ਹੈ, ਸਾਥੋਂ ਪਾਪ ਸਤੀ ਸਭ ਕੁਝ ਲਿਖਿਆ ਵੀ ਹੁਕਮੀ ਸਦਾ ਉਹੀ ਪਵਾਉਂਦਾ ਹੈ, ਉਹੀ ਛਡਾਉਂਦਾ ਹੈ, ਅਤੇ ਫਿਰ ਸਾਨੂੰ ਧਰਮਰਾਜ ਦੇ ਛਿੱਤਰ ਕਿਉਂ ਪੈਂਦੇ? ਉਸ ਵੇਲੇ ਸਾਨੂੰ ਕਹਿੰਦੇ ਤੂੰ ਕੀਤਾ, ਅਤੇ ਉਸ ਵੇਲੇ ਤਾਂ ਬਾਣੀ 'ਚ ਤਾਂ ਲਿਖਿਆ ਵੀ ਉਹ ਆਪ ਹੀ ਕਰਾਉਂਦਾ, ਕਰਨ ਕਰਾਵ ਨੂੰ ਸਕਦੇ ਉਹ ਸਭ ਕੁਛ ਨਹੀਂ ਹੋਏ। ਇਹ ਫਿਲਾਸਫੀ ਨਹੀਂ ਹੈ, ਬਹੁਤ ਐਡਾ ਡੂੰਘੀ ਚੀਜ਼ ਹੈ ਵੀ ਹੁਕਮੀ ਸਦਾ ਪਵਾਈਏ ਦਾ ਮਤਲਬ ਹੈ ਤੇਰੇ 'ਤੇ ਕੰਟਰੋਲ ਕਰ ਰਿਹਾ, ਕਦੀ ਤੈਨੂੰ ਜੁੜਨਾ ਚਾਹ ਤੇਰੇ ਕਰਮ, ਕਿਉਂਕਿ ਆਹ ਸੁਨਹਿਰੀ ਥੰਮ ਰੂਲ ਗੜ ਸਿੱਟ ਫੜ ਕੇ ਸਿੱਖੀ 'ਚ ਬਾਬੇ ਨਾਨਕ ਦਾ ਦਾਦਾ ਦੋਸ ਹੁਕਮ ਅੱਗੇ ਦੇਖੀਏ, ਇੱਕ ਨਾ ਹੁਕਮੀ ਬਖਸੀ, ਇੱਕ ਹੁਕਮੀ ਸਦਾ ਤੁਹਾਰਾ। ਅਗਲੀ ਆ ਗਈ ਵੀ ਹੁਕਮ ਹੈ ਅੰਦਰ ਸਭ, ਉਹ ਕਿਸੇ ਨਾਲ ਨਹੀਂ ਛੁੱਟਣਾ, ਸਭ ਦੇ ਉੱਤੇ ਉਹਦਾ ਕੰਟਰੋਲ ਆ। ਭਾਈ ਸਾਹਿਬ ਜੀ ਕਈ ਕਹਿ ਜੀ ਜਮਦੂਤ ਕਾਹਦੇ ਲਈ ਸਾਡੇ ਲਈ ਚਮੇੜੇ, ਜਾਂ ਅਸੀਂ ਕੁਛ ਕੀਤਾ ਹੀ ਨਹੀਂ ਹੈ, ਸਾਨੂੰ ਉੱਥੇ ਸਾਨੂੰ ਇੰਨੀਆਂ ਕੁੱਟਾਂ ਕਿਉਂ ਪੈਣਗੀਆਂ, ਅਸੀਂ ਕੀ ਯਾਰ ਉਹਦੇ ਹੁਕਮ 'ਚ ਸਭ ਕੁਛ ਹੁੰਦਾ। ਉਹ ਐਸੀ ਐਸੀ ਗੱਲ ਹੈ, ਉਹਦਾ ਜਵਾਬ ਕੀ ਦੇਈਏ, ਬਾਹਰ ਹੁਕਮ 'ਚ ਕੋਈ ਨਹੀਂ ਹੈ, ਉਹ ਉੱਤੇ ਕੰਟਰੋਲ ਕਰਨ ਵਾਲਾ। ਅਸੀਂ ਸਿੱਧੀ ਜੀ ਇੱਕ ਲੇਮੈਨ ਲੈਂਗੁਏਜ 'ਚ ਮਿਸਾਲ ਦਿੰਦੇ ਹਾਂ ਵੀ ਜੇ ਕਿਤੇ ਪੁਲਿਸ ਨਾ ਹੋਵੇ, ਸਾਡੀਆਂ ਧੀਆਂ ਭੈਣਾਂ ਸਾਡੇ ਸਾਹਮਣੇ ਚੱਕ ਕੇ ਲੈ ਜਾਣ ਬਦਮਾਸ਼ ਗੁੰਡੇ, ਪੁਲਿਸ ਇੱਦਾਂ ਹੀ। ਉਹ ਧਰਮਰਾਜ ਦਾ ਜਿਹੜਾ ਕੰਟਰੋਲ ਰੂਮ ਆ ਸਾਰੇ ਉਹਦੀ 'ਚ ਸਾਰੇ, ਜੇ ਭੈ ਬਿਨ ਲਾਗ ਨਾ ਲੱਗੇ ਹੀ ਨਾ ਮਨ ਨਿਰਮਲ, ਜੇ ਡਰ ਹੀ ਨਾ ਹੋਵੇ ਕਿਸੇ ਚੀਜ਼ ਦਾ, ਬੰਦਾ ਤਾਂ ਕੰਮ ਕੱਖ ਮਨਾ ਮਤਲਬ। ਇਸ ਕਰਕੇ ਉਹਦੇ ਕੰਟਰੋਲ 'ਚ ਸਭ ਕੁਛ, ਹੁਕਮ 'ਚ ਹੈ, ਲੇਕਿਨ ਹੁਕਮ ਵੀ ਉਹ ਨਜਾਇਜ਼ ਕਿਸੇ ਨੂੰ ਨਹੀਂ ਕਰਦਾ, ਕਰਮਾਂ ਦਾ ਫਲ ਦੇਣਾ ਉਹਨੇ, ਉਹਦੀ ਡਿਊਟੀ ਇਹ ਹੋਈ ਹੈ। ਇਸ ਕਰਕੇ ਹੁਕਮੀ ਹੁਕ ਇੱਕ ਨਾ ਹੁਕਮੀ ਬਖਸੀ, ਇੱਕ ਆਪਣੇ ਨਾਮ ਜਪਣ ਵਾਲੇ ਅੱਛੇ ਕਰਮ ਕਰਕੇ ਉਹਨਾਂ ਨੂੰ ਬਖਸ਼ਿਆ ਜਾਂਦਾ, ਇੱਕ ਨਾ ਹੁਕਮੀ ਬਖਸ਼ੀ, ਇੱਕ ਹੁਕਮੀ ਸਦਾ ਤੁਹਾਰਾ, ਇਹ ਹੁਕਮ ਅੰਦਰ ਬਾਹਰ ਹੁਕਮ ਤੋਲਾ। ਇਹ ਹੁਕਮ ਬੁੱਝ ਰਿਹਾ ਬੰਦਾ ਕਦੀ ਈਗੋ ਨਹੀਂ ਕਰਦਾ ਵੀ ਹਾਂ ਵੀ ਮੈਂ ਵੀ ਕੁਛ ਹੈ, ਨਹੀਂ, ਉੱਥੇ ਸਭ ਤੋਂ ਵੱਡਾ ਰੱਬ ਹੈ ਉਹਦੇ ਪੈ 'ਚ ਰਵੇ, ਅਤੇ ਨਾਨਕ ਹੁਕਮ ਤਾਂ ਮੈਂ ਕਹਿ ਨਾ ਕੋ। ਅਗਲਾ ਅਸੀਂ ਅੰਕ ਲੈਂਦੇ ਔਰ ਇੱਥੇ ਅਸੀਂ ਖਤਮ ਕਰਦੇ ਹਾਂ। ਗਾਵੇ ਕੋ ਤਾਂ ਆ ਪਹਿਲਾ ਦਰਜਾ ਭਗਤਾਂ ਨੂੰ ਦਿੱਤੇ, ਉਹਨੂੰ ਕੌਣ ਗਾਉਂਦੇ ਆ, ਉਹਦੀ ਕੌਣ ਕੌਣ ਬੰਦੀ ਕਰਦੇ ਰੱਬ ਦੀ, ਉਹ ਹੈ
ਗਾਵੇ ਕੋ ਤਾਂ,
ਉਹ ਹੈ ਤੂੰ ਭਗਤਾਂ ਕੇ ਵਸ, ਭਗਤਾਂ ਤਾਂ ਤੇਰਾ, ਭਗਤਾਂ ਤਾਂ ਤੇਰਾ,
ਤੂੰ ਭਗਤਾਂ ਕੇ ਵਸ, ਭਗਤਾਂ ਤਾਂ ਤੇਰਾ, ਭਗਤਾਂ ਤਾਂ ਤੇਰਾ।
ਨਾ ਤੂੰ ਆਵੇਂ ਵਸ, ਵੇਦ ਪੜਾਉਣੇ
ਭਗਤਾਂ ਕੇ ਵਾਸਾ।
ਗਰੀਬੀ ਹੈ। ਭਗਤ ਕਹਿੰਦੇ ਆ ਅਸ ਤੂੰ ਤਾਂ ਭਗਤਾਂ ਦੇ ਵਾਸ ਆ, ਪਰ ਅਸੀਂ ਤੇਰੇ ਵਾਸਤੇ ਨਹੀਂ, ਸਾਨੂੰ ਤੇਰਾ ਤਾਣ ਹੈ। ਤੂੰ ਭਗਤਾਂ ਬਾਬੇ ਨਾਨਕਾ ਆਸਾ ਦੀ ਵਾਰ ਦੀ ਅਖੀਰਲੀ ਪੌੜੀ ਲਾਈ, ਹਰ ਯੁਗ ਯੁਗ ਭਗਤ ਸਿੱਖੋ ਸਬਦ ਜਨਮ ਮਰਨ ਕੀ ਟੇਕ, ਮੁਖਿਓ ਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।